ਪਾਦੇ ਪ੍ਰਤ ਕਲਿਆਣ ਦਾ ਬੋਲੇ ਸ਼ਬਦ ਉਠਾਏ।
ਕਲਿਆਣ ਦੇ ਦਾ ਤੋਂ ਭਾਵ ਦੇਣ ਵਾਲੇ ਸ਼ਬਦ ਪਾਉਂਦੇ ਪ੍ਰਤੀ ਬੋਲੇ ਨੇ ਸਤਿਗੁਰੂ ਨਾਨਕ ਦੇਵ ਜੀ। ਸ੍ਰੀ ਰਾਗ ਦਾ ਇਹ ਸ਼ਬਦ ਹੈ ਸਿੱਖਿਆਦਾਇਕ ਸ਼ਬਦ।
ਸ੍ਰੀ ਰਾਗ ਮਹੱਲ ਪਹਿਲਾ ਜਾਲ ਮੋਹ ਘਸ ਮਸ ਕਰ ਮਤ ਕਾਗਦ ਕਰ ਸਾਰ।
ਪੱਕਾ ਯਾਦ ਰੱਖੋ, ਛੇਵਾਂ ਬਾਰਵਾਂ ਪੰਦਰਵਾਂ ਸ਼ਬਦ ਸ੍ਰੀ ਰਾਗ ਦਾ ਮਹੱਲ ਪਾਠ ਆਉਂਦਾ। ਇਉਂ ਪਕਾਈ ਦੀ ਸੰਥਿਆ, ਛੇਵਾਂ ਸ਼ਬਦ ਆ ਜਾਏ ਸ੍ਰੀ ਰਾਗ ਦਾ ਸ਼ੁਰੂ ਚ ਪਹਿਲੇ ਪਾਤਸ਼ਾਹ ਦਾ, ਬਾਰਵਾਂ ਆ ਜਾਏ, ਪੰਦਰਵਾਂ ਸ਼ਬਦ ਆ ਜਾਏ ਬਸੰਤ ਕੀ ਵਾਰ ਮਹੱਲ ਪੰਜਵਾਂ। ਉੱਥੇ ਵੀ ਲਿਖਿਆ ਕਈ ਸ਼ਬਦਾਂ ਦਾ ਯਾਦ ਰੱਖੋ, ਇੱਥੇ ਲਿਖਿਆ ਸ੍ਰੀ ਰਾਗ ਪਹਿਲਾ ਰਾਗ ਹੈ ਗੁਰੂ ਗ੍ਰੰਥ ਸਾਹਿਬ ਦਾ, ਮਹੱਲ ਪਹਿਲਾ। ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਉਚਾਰਿਆ ਹੋਇਆ ਸ਼ਬਦ ਹੈ। ਤੇ ਇਸ ਤਰ੍ਹਾਂ ਮਹਾਰਾਜ ਬਖਸ਼ਿਸ਼ ਕਰਦੇ ਨੇ। ਸ਼ਬਦ ਦੀ ਤੁਕ ਰਹਾਓ ਤੋਂ ਪਹਿਲਾਂ ਲਈਏ, ਸ਼ਬਦ ਦਾ ਪ੍ਰਯੋਜਨ ਕੀ ਹੈ? ਕਈ ਪੁੱਛਦੇ ਨੇ ਰਹਾਓ ਦਾ ਮਤਲਬ ਕੀ ਹੈ? ਸੁਨਾਭੀ ਟੀਕਾ ਹੈ, ਰਹਾਓ ਦਾ ਮਤਲਬ ਹੈ ਪ੍ਰਯੋਜਨ। ਸੋ ਉਹਦਾ ਮੁੱਖ ਪ੍ਰਯੋਜਨ ਕੀ ਹੈ ਸ਼ਬਦ ਦਾ? ਸ਼ਬਦ ਦਾ ਮੁੱਖ ਪ੍ਰਯੋਜਨ ਲਿਖਣ ਦਾ ਕੀ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਐਸਾ ਪ੍ਰਯੋਜ ਬਾਬਾ ਇਹੋ ਲੇਖਾ ਲਿਖ ਜਾਣ, ਬਾਬਾ ਇਹੋ ਜਿਹਾ ਲੇਖਾ ਲਿਖਣਾ ਜਾਣਨਾ ਕਰ, ਜਿੱਥੇ ਲੇਖਾ ਮੰਗੀਆ ਤਿੱਥੇ ਹੋਏ ਸੱਚਾ ਨੀਸਾਨ। ਉੱਥੇ ਜਿੱਥੇ ਉਹਨਾਂ ਲੇਖਾ ਮੰਗਣਾ ਉੱਥੇ ਨੀਸਾਨ ਚੱਲਦਾ, ਨੀਸਾਨ ਆਈਡੀ ਨੂੰ ਕਹਿੰਦੇ ਨੇ। ਆਈਡੀ ਕੋਲੇ ਆ ਚੱਲ ਜਾਂਦਾ ਕੰਮ, ਕ੍ਰੈਡਿਟ ਕਾਰਡ ਕੋਲੇ ਆ ਘਬਰਾਉਣ ਦੀ ਲੋੜ ਨਹੀਂ, ਦੇ ਦਿਓ ਉੱਥੇ ਹੀ ਜਿੰਨਾ ਮਰਜ਼ੀ ਸੌਦਾ ਲੈ ਲਿਆ। ਉਹ ਜੇਬ 'ਚ ਨਹੀਂ ਪੈਸਾ, ਜੇਬ 'ਚ ਕੋਈ ਨਹੀਂ, ਕੋਲ ਹੈ ਤਾਂ ਸਹੀ ਨਾ, ਪਏ ਆ ਵੀ ਜਮ੍ਹਾਂ। ਇਹ ਦੋ ਹੀ ਚੀਜ਼ਾਂ ਪ੍ਰਲੋਕ 'ਚ ਵੀ ਕੰਮ ਕਰਦੀਆਂ ਨੇ, ਨਾਮ ਦਾ ਜਪਿਆ ਹੋਇਆ ਖਜ਼ਾਨਾ। ਆਈ ਡੀ ਮਸਤਕ 'ਤੇ ਹੁੰਦੀ ਭਗਤੀ ਦੀ, ਮਸਤਕ ਦੇ ਉੱਤੇ ਮਣੀ ਸੋਭਨੀਕ ਹੁੰਦੀ ਹੈ। ਸੋ ਅੱਜ ਕੱਲ੍ਹ ਬਹੁਤ ਚੀਜ਼ਾਂ ਚੱਲ ਪਈਆਂ ਉਸੇ ਤਰ੍ਹਾਂ ਦੀਆਂ ਜਿਵੇਂ ਸੱਚਖੰਡ ਚੱਲਦੀਆਂ ਨੇ। ਸੋ ਇਸ ਤਰ੍ਹਾਂ ਜਦੋਂ ਅੱਖਾਂ ਦੇ ਵਿੱਚ ਹੀ ਸਾਰੀ ਆਈ ਡੀ ਹੁੰਦੀ, ਏਅਰਪੋਰਟ 'ਤੇ ਉੱਤਰੇ ਕਹਿੰਦੇ ਇੱਧਰ ਨੂੰ ਝਾਕੋ, ਦੇਖਿਆ ਬਸ ਉਹ ਕੰਪਿਊਟਰ ਨੇ ਦੇਖ ਕੇ ਯੈਸ ਕਰਦੀ ਵੀ ਉਹੀ ਬੰਦਾ ਹੀ ਹੈ। ਇਹ ਨਾਮ ਦੀ ਆਈ ਡੀ ਮਸਤਕ 'ਤੇ ਬਣ ਜਾਂਦੀ ਹੈ, ਲਾਲ ਰੰਗ ਦੀ ਨਿਸ਼ਾਨੀ ਹੁੰਦੀ ਉੱਪਰ। ਜਦੋਂ ਪ੍ਰਲੋਕ ਜਾਂਦਾ ਉੱਥੇ ਕੋਈ ਨਾਂ ਨਹੀਂ, ਕੁਛ ਨਹੀਂ ਹੁੰਦਾ, ਬਸ ਉਹ ਮਸਤਕ ਦੀ ਆਈ ਡੀ ਨਾਲ ਹੀ ਸਾਰੇ ਦਰਵਾਜ਼ੇ ਖੁੱਲ੍ਹਦੇ ਜਾਂਦੇ ਹੈ। ਚਲੀ ਜਾਓ ਚਲੀ ਜਾਓ, ਖਰਚਾ ਕੋਲੇ ਆ, ਨਾਮ ਦਾ ਖਜ਼ਾਨਾ ਕੋਲੇ ਆ, ਕਿੰਨੇ ਪੈਸੇ ਕੋਲ ਹੈ, ਨਾਮ ਦਾ ਧਨ ਇਕੱਤਰ ਕੀਤਾ ਹੋਇਆ ਮਸਤਕ ਦੇ ਉੱਤੇ। ਨਦਰੀ ਕਰਮ ਪਵੈ ਨੀਸਾਨ, ਕੱਚ ਪਕਾਈ ਉੱਥੇ ਪਾਏ, ਨਾਨਕ ਗਿਆ ਜਾਪੈ ਜਾਏ। ਗੁਰੂ ਨਾਨਕ ਦੇਵ ਜੀ ਕਹਿੰਦੇ ਤਾਂ ਅੱਗੇ ਗਿਆ ਹੋਇਆ ਹੀ ਪਤਾ ਲੱਗਦਾ, ਕੱਚ ਪਕਾਈ, ਕੱਚਾ ਕਿ ਪਕਾਈ ਤੋਂ ਪਾ ਪੱਕਾ ਕਿ ਕੱਚ ਪਕਾਈ ਉੱਥੇ ਪਾਏ, ਨਾਨਕ ਗਿਆ ਜਾਪੈ ਜਾਏ। ਇਹ ਤਾਂ ਅੱਗੇ ਗਿਆ ਹੀ ਜਾਣਿਆ ਜਾਂਦਾ ਕਿ ਬੰਦਾ ਕੱਚਾ ਕਿ ਪੱਕਾ, ਕਚਿਆਈ ਪਕਿਆਈ ਉੱਥੇ ਦੇਖੀ, ਚੰਗਿਆਈ ਆ ਬੁਰਿਆਈ ਆ, ਵਾਚਾ ਧਰਮ ਹਦੂਰ, ਉਹ ਉਹਨਾਂ ਦੀ ਦੇਖੀ ਜਾਂਦੀ ਹੈ। ਸੋ ਇਸ ਤਰ੍ਹਾਂ ਮਹਾਰਾਜ ਗੁਰੂ ਨਾਨਕ ਦੇਵ ਜੀ ਪਾਂਧੇ ਨੂੰ ਸਮਝਾਉਂਦੇ ਹਨ ਕਿ ਜਿਹੜਾ ਹੁਣ ਤੈਨੂੰ ਦੱਸਦਾ, ਕਹਿੰਦੇ ਕੀ ਕਰਨਾ ਹੈ। ਪਹਿਲਾਂ ਦੀਵਾ ਬਾਲ ਕੇ ਉਹਦੇ ਉੱਤੇ ਫੁੱਲ ਜਿਹਾ ਬਣ ਜਾਂਦਾ ਹੁੰਦਾ ਸੀ, ਇਹ ਜਿਹੜੀ ਹੁੰਦੀ ਲੋ ਦੀਵੇ ਦੀ, ਜਾਂ ਉੱਪਰਲੇ ਪਾਸੇ ਇੱਕ ਠੀਕਰੀ ਜੀ ਐਸੇ ਢੰਗ ਨਾਲ ਲੱਗੀ ਹੁੰਦੀ ਸੀ, ਉਹਦੇ ਉੱਤੇ ਸ਼ਾਹੀ ਬਣਦੀ ਸੀ। ਇਸ ਤਰ੍ਹਾਂ ਦਾ ਫੁੱਲ ਬਣਾਉਣਾ ਉਹਨੂੰ ਫੁੱਲ ਕਹਿੰਦੇ ਸੀ। ਕਹਿੰਦੇ ਜਾਲ ਮੋਹ ਪਾਂਦਾ, ਇਹ ਜਿਹੜਾ ਬਾਲ ਬੱਚੇ ਇਹ ਉਹ ਸਾਰਾ ਮੋਹ ਪਿਆ ਹੋਇਆ ਨਾ, ਇਹਨੂੰ ਜਾਲ ਸਾੜੇ ਨੂੰ ਮਨ ਦੇ ਅੰਦਰੋਂ, ਮੋਹ ਨਹੀਂ ਪਾਈਦਾ ਹੁੰਦਾ, ਇੰਨਾ ਮੋਹ, ਮੋਹ ਦੀ ਇੰਨੀ ਖਿੱਚ, ਪਰਿਵਾਰ ਦੀ ਇੰਨੀ ਖਿੱਚ, ਘਰ ਦੀ ਇੰਨੀ ਖਿੱਚ ਕਿ ਬੰਦਾ ਐ ਗੋਲੀ ਵਾਂਗੂ ਘਰ ਜਾਂਦਾ ਵਾਪਸ, ਆਹ ਮੇਰਾ ਘਰ ਆ ਗਿਆ। ਕਿੰਨੀ ਦੇਰ ਜਾਣਾ, 70-80 ਸਾਲ, 90 ਸਾਲ। ਮਹਾਰਾਜ ਕਹਿੰਦੇ ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾ ਹੈ, ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ। ਇਸ ਕਰਕੇ ਪਹਿਲਾਂ ਤਾਂ ਇਹ ਜਿਹੜਾ ਬਾਲ ਬੱਚਾ ਹੈ ਇਹਨੂੰ ਪਾਲਣ ਦੀ ਡਿਊਟੀ ਹੈ, ਨਾ ਕਿ ਐਵੇਂ ਮੋਹ ਕਰਕੇ ਗੁਰੂ ਗ੍ਰੰਥ ਸਾਹਿਬ ਦਾ, ਸੰਗਤ ਦਾ, ਬਾਣੀ ਦਾ ਪ੍ਰੇਮ ਛੱਡ ਦਿੱਤਾ ਅਤੇ ਮੋਹ ਕਰ ਲਿਆ। ਇਹਨੂੰ ਸਾੜ ਦੇ। ਕਸ ਮਸ ਇਸ ਤਰੀਕੇ ਨਾਲ ਜਾਲ ਮੋਹ ਕਸ ਮਸ ਕਰ। ਇਹ ਜਿਹੜੀ ਹੈ ਨਾ ਮੱਸੂ ਤੋਟ ਨਾ ਆਵੇ, ਮੱਸੂ ਮਤਲਬ ਸ਼ਾਹੀ, ਇਹਨੂੰ ਘਸਾਉਣਾ ਕਰ ਚੰਗੀ ਤਰ੍ਹਾਂ ਘਸਾ ਕਰਕੇ। ਮਤ ਕਾਗਜ਼ ਕਰ ਸਾਰ, ਜਿਹੜੀ ਸ੍ਰੇਸ਼ਠ ਮਤ ਹੈ ਨਾ ਇਹਨੂੰ ਕਾਗਜ਼ ਬਣਾ, ਸ੍ਰੇਸ਼ਠ ਆਤਮ ਵਿਸ਼ੈਣੀ ਬੁੱਧੀ ਦਾ ਕਾਗਜ਼ ਬਣਾ ਕਰਕੇ ਅੱਛੀ ਤਰ੍ਹਾਂ ਇਹਦੇ ਉੱਤੇ ਸ਼ਾਹੀ ਲਾ ਕਰਕੇ ਮੋਹ ਨੂੰ ਸਾੜ ਕਰਕੇ।
ਭਾਉ ਕਲਮ ਕਰ ਚਿੱਤ ਲਿਖਾਰੀ, ਗੁਰ ਪੁੱਛ ਲਿਖ ਵਿਚਾਰ।
ਪ੍ਰੇਮ ਦੀ ਕਲਮ ਲੈ, ਚਿੱਤ ਨੂੰ ਲਿਖਾਰੀ ਬਣਾ ਕੇ ਆਪਣੇ ਗੁਰੂ ਨੂੰ ਪੁੱਛ ਕੇ ਉਹਦੇ ਤੇ ਵਿਚਾਰ ਲਿਖ ਕਾਗਜ਼ ਤੇ। ਕਿਹੜਾ ਕਾਗਜ਼ ਹੈ ਜੀ? ਮਤ ਕਾਗਜ਼ ਕਰ ਸਾਰ। ਸਾਰ ਸ੍ਰੇਸ਼ਟ ਜਿਹੜੀ ਮਤ ਹੈ ਕਾਗਜ਼ ਬਣਾ ਕੇ ਉਹਦੇ ਤੇ ਗੁਰੂ ਨੂੰ ਪੁੱਛ ਕੇ ਲਿਖ ਵਿਚਾਰ, ਸ੍ਰੇਸ਼ਟ ਵਿਚਾਰ ਲਿਖ। ਕਿਹੜੀ ਵਿਚਾਰ ਲਿਖੀਏ ਜੀ?
ਲਿਖ ਨਾਮ ਸਾਲਾਹ ਲਿਖ, ਲਿਖ ਅੰਤ ਨਾ ਪਾਰਾ ਵਾਰ।
ਆਪਣੀ ਸ਼ੁੱਧ ਬੁੱਧੀ ਦੇ ਉੱਤੇ ਕਾਗਜ਼ ਦੇ ਉੱਤੇ ਕੀ ਲਿਖਣਾ? ਪ੍ਰੇਮ ਦੀ ਕਲਮ ਨਾਲ ਕਿਹੜੀ ਚੀਜ਼ ਲਿਖਣੀ ਹੈ? ਜਿਹੜਾ ਲਿਖ ਨਾਮ, ਪਹਿਲਾਂ ਤਾਂ ਆਪਣੇ ਸ਼ੁੱਧ ਬੁੱਧੀ ਰੂਪ ਕਾਗਜ਼ ਦੇ ਉੱਤੇ ਲਿਖ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਹ ਲਿਖ ਲਿਖਣਾ ਆਉਂਦਾ? ਕਦੇ ਲਿਖਿਆ ਵਾਹਿਗੁਰੂ? ਰਜਿਸਟਰ ਲਾਓ ਇੱਕ ਇੱਕ ਘਰ ਚ, ਕਾਪੀ ਲਾਓ ਉਹਦੇ ਉੱਤੇ, ਵੈਸੇ ਦੋ ਪੇਜ ਰੋਜ਼ ਭਰ ਦਿਆ ਕਰੋ ਵਾਹਿਗੁਰੂ ਵਾਹਿਗੁਰੂ ਦੇ, ਇੱਕ ਪੇਜ ਮੂਲ ਮੰਤਰ ਦਾ ਲਿਖ ਕੇ ਭਰ ਦਿਆ ਕਰੋ। ਲਿਖਣ ਨਾਲ ਬਹੁਤ ਫਰਕ ਪੈਂਦਾ, ਦਿਮਾਗ ਦੇ ਉੱਤੇ ਸਭ ਕੁਝ ਸਫਲਾ ਹੁੰਦਾ, ਅੱਖਾਂ ਦੇਖਦੀਆਂ ਨੇ, ਬੁੱਧੀ ਦੇ ਵਿੱਚ ਉਕਰਿਆ ਜਾਂਦਾ, ਹੱਥ ਸਫਲੇ ਹੁੰਦੇ ਨੇ, ਮੂੰਹ ਨਾਲ ਬੋਲਣਾ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਲਿਖ ਨਾਮ, ਫਿਰ ਸਾਲਾਹ ਲਿਖ, ਫਿਰ ਉਹਦੀ ਸਲਾਹਤਾ ਲਿਖ, ਪਹਿਲਾਂ ਵਾਹਿਗੁਰੂ ਲਿਖ, ਫਿਰ ਮੂਲ ਮੰਤਰ ਲਿਖ, ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਲਿਖ ਆਪਣੀ ਬੁੱਧੀ ਤੇ। ਇਹ ਤਾਂ ਆਪਾਂ ਹੁਣ ਕਹਿ ਰਹੇ ਨਾ, ਹੈ ਤਾਂ ਬਾਣੀ ਦਸਵੇਂ ਪਾਤਸ਼ਾਹ ਦੀ, ਪਰ ਇਹ ਤਾਂ ਆਪਾਂ ਹੁਣ ਸੋਚਣਾ ਕਿ ਗੁਰੂ ਨਾਨਕ ਦੇਵ ਜੀ ਅੱਜ ਗੁਰੂ ਗ੍ਰੰਥ ਸਾਹਿਬ ਕਹਿ ਰਹੇ ਨੇ ਲਿਖ ਬਈ, ਸਲਾਹ ਲਿਖ ਪਰਮਾਤਮਾ ਦੀ, ਲਿਖ ਅੰਤ ਨਾ ਪਾਰਾ ਵਾਰ। ਇਉਂ ਵੀ ਲਿਖੀ ਥੱਲੇ ਕਿ ਵਾਹਿਗੁਰੂ ਤੇਰਾ ਕੋਈ ਅੰਤ ਨਹੀਂ, ਵਾਹਿਗੁਰੂ ਤੇਰਾ ਕੋਈ ਅੰਤ ਨਹੀਂ, ਇਹ ਵੀ ਪੰਜ ਵਾਰ ਲਿਖ। ਇਹ ਤਿੰਨ ਚੀਜ਼ਾਂ ਆਪਣੀ ਆਤਮ ਵਿਛੈਣੀ ਬੁੱਧੀ ਦੇ ਕਾਗਜ਼ ਉੱਤੇ ਲਿਖ, ਮੋਹ ਨੂੰ ਸਾੜ, ਮੋਹ ਦੇ ਵਿੱਚ ਆ ਕੇ ਟਾਈਮ ਬਰਬਾਦ ਨਾ ਕਰ ਆਪਣਾ, ਐਵੇਂ ਨਿਆਣਿਆਂ ਨੂੰ ਗੋਦੀ ਬਿਠਾ, ਕਦੇ ਉਹ ਕਰ ਕਦੇ ਉਹ ਕਰ, ਇੱਧਰ ਉੱਧਰ ਸਮਾਂ ਬਰਬਾਦ ਨਾ ਕਰ। ਸਮਾਂ ਥੋੜਾ, ਬਿਜ਼ੀ ਲਾਈਫ ਇੱਥੇ ਇੰਨੀ ਜ਼ਿਆਦੇ, ਬੰਦੇ ਨੂੰ ਤੁਸੀਂ ਦੇਖੋ 20 ਸਾਲ ਹੋ ਗਏ ਆਇਆਂ ਨੂੰ, 30 ਹੋ ਗਏ, ਕਹਿੰਦੇ ਕੱਲ੍ਹ ਦੀਆਂ ਗੱਲਾਂ ਲੱਗਦੀਆਂ ਨੇ, ਇੱਥੇ ਤਾਂ 80 ਸਾਲ 100 ਸਾਲ ਵੀ ਲੰਘ ਗਏ, ਕੱਲ੍ਹ ਦੀਆਂ ਗੱਲਾਂ ਲੱਗਣੀਆਂ, ਕੱਲ੍ਹ ਦੀਆਂ ਗੱਲਾਂ ਹਲੇ, ਕਿਹੜਾ ਲੱਖ ਵਾਰਾ ਰਹਿਣਾ ਇੱਥੇ। ਇਸ ਕਰਕੇ ਰੋਜ਼ ਉਮਰ ਲੰਘ ਜਾਂਦੀ, ਰੋਜ਼ ਉਮਰ ਲੰਘ ਜਾਂਦੀ ਹੈ, ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਪ ਘਟੈ ਤਨ ਚੀਜੈ, ਕਾਲ ਹੇਰੀ ਫਿਰੈ ਵਧਕ ਜਿਉਂ ਕਹੋ ਕਵਨ ਵਿਧ ਕੀਜੈ। ਸੋ ਦਿਨ ਆਵਨ ਲਾਗਾ, ਮਾਤ ਪਿਤਾ ਭਾਈ ਸੁਤਬੰਤਾ, ਕਹੋ ਕਉ ਹੈ ਕਾ ਕਾ। ਕਹਿੰਦੇ ਆ ਰਿਹਾ ਦਿਨ ਤੇਰਾ, ਲਿਖ ਨਾਮ, ਲਿਖ ਸਾਲਾ, ਲਿਖ ਲਿਖ ਅੰਤ ਨਾ ਪਾਰਾ ਵਾਰ।
ਬਾਬਾ ਇਹੋ ਲੇਖਾ ਲਿਖ ਜਾਣ,
ਬਾਬਾ ਸਤਿਕਾਰਯੋਗ ਅੱਖਰ, ਬਾਬਾ ਅੱਖਰ ਦੇ 8 ਅਰਥ ਨੇ, ਸੋ ਇਸ ਕਰਕੇ ਇੱਥੇ ਤਾਂ ਸਤਿਕਾਰਯੋਗ ਅੱਖਰ ਹੈ, ਕਿਉਂ ਆਪ ਹਲੇ ਉਮਰ ਵਿੱਚ ਛੋਟੇ ਹੋਣ ਕਰਕੇ, ਜਾਂ ਬਾਬਾ ਪਿਆਰ ਦਾ ਅੱਖਰ ਹੈ, ਜਾਂ ਐਸੇ ਬੋਲਣਾ ਨਾ ਬਾਬਾ ਨਾ ਇਹ ਕੰਮ ਨਹੀਂ ਮੈਥੋਂ ਹੋਣਾ। ਇਸ ਤਰ੍ਹਾਂ ਮਹਾਰਾਜ ਬਾਬਾ ਬਜ਼ੁਰਗ ਨੂੰ ਵੀ ਕਹਿੰਦੇ ਨੇ, ਮਾਝੇ ਦੇ ਵਿੱਚ ਬਾਬਾ ਕਿਸੇ ਭਾਵੇਂ 3 ਸਾਲ ਦੇ ਬੱਚੇ ਦੇ ਚੋਲਾ ਪਾਇਆ ਉਹਨੂੰ ਵੀ ਬਾਬਾ ਕਹਿੰਦੇ, ਉੱਥੇ ਬਾਬਾ ਬੋਲੀ ਹੋਈ ਹੈ। ਇਸ ਕਰਕੇ ਬਾਬਾ ਪਰਮਾਤਮਾ ਨੂੰ ਵੀ ਕਿਹਾ, ਬਾਬਾ ਗੁਰਾਂ ਨੂੰ ਵੀ ਕਿਹਾ, ਸਤਿਕਾਰਯੋਗ ਅੱਖਰ ਹੈ। ਇੱਥੇ ਕਹਿੰਦੇ ਬਾਬਾ, ਬਾਬਾ ਸਿਆਣੇ ਇਹ ਲੇਖਾ ਲਿਖ ਜਾਣ। ਅੱਗੇ ਕਹਿੰਦੇ ਹਨ ਕਿ ਜਿੱਥੇ ਲੇਖਾ ਮੰਗੀਏ, ਜਿੱਥੇ ਲੇਖਾ ਮੰਗੀਏ ਤਿੱਥੇ ਹੋਏ ਸੱਚਾ ਨਿਸ਼ਾਨ। ਜਿੱਥੇ ਲੇਖਾ ਪਰਲੋਕ ਵਿੱਚ ਮੰਗਣਾ, ਉਹ ਤੇਰੀ ਬੁੱਧੀ ਦੇ ਉੱਤੇ ਜੇ ਲਿਖਿਆ ਹੋਏਗਾ ਨਾ, ਨਾਮ ਸਾਲਾਹ ਅੰਤ ਨਾ ਪਾਰਾ ਵਾਰ ਲਿਖਿਆ ਹੋਵੇਗਾ, ਉੱਥੇ ਕੱਢ ਕੇ ਸਾਹਮਣੇ ਰੱਖ ਦੇਣਾ, ਦਿਖਾਉਣ ਦੀ ਲੋੜ ਨਹੀਂ, ਕੁਛ ਨਹੀਂ ਕੱਢੀ ਦਾ ਸਾਹਮਣੇ, ਉੱਥੇ ਉਹਨਾਂ ਨੇ ਆਪ ਹੀ ਦੇਖ ਲੈਣਾ। ਇਹਦੇ ਮਸਤਕ ਤੇ ਨਾਮ ਲਿਖਿਆ ਹੋਇਆ, ਮਸਤਕ ਤੇ ਨਾਮ ਲਿਖਿਆ ਕੋਈ ਰੁਕਾਵਟ ਨਹੀਂ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕੋਟ ਵਿਘਨ ਤਿਸ ਲਾਗ ਤੇ ਜਿਸਨੂੰ ਵਿਸਰੈ ਨਾਉ, ਨਾਨਕ ਆਂਦਨ ਬਿਲਪਤੇ ਜੋ ਸੁਨੇ ਘਰ ਕਾਉਂ, ਕਾਂ ਕਾਂ ਕਰਦਾ ਕਹਿੰਦੇ ਨਾਮ ਤੋਂ ਬਿਨਾਂ। ਜਿਨ੍ਹਾਂ ਦੇ ਕੋਲ ਨਾਮ ਹੈ ਉਹਨਾਂ ਨੂੰ ਕਿਤੇ ਰੁਕਾਵਟ ਨਹੀਂ। ਪਹਿਲਾਂ ਨਾਮ ਹਿਰਦੇ ਚ ਵਸਾਓ, ਫਿਰ ਤੁਹਾਨੂੰ ਪਤਾ ਲੱਗਿਆ ਨਾਮ ਹੁੰਦਾ ਕੀ ਹੈ, ਕੋਈ ਮੁਸ਼ਕਲ ਹੀ ਨਹੀਂ ਆਉਂਦੀ ਹੈ। ਜਿੱਦਣ ਨੂੰ ਜਾਓ ਜਿੰਨੀ ਮਰਜ਼ੀ ਵੱਡੀ ਮੁਸ਼ਕਲ ਆ ਜਾਏ, ਪਹਾੜ ਵੀ ਸਾਹਮਣੇ ਆ ਜਾਏ ਉਹ ਵੀ ਰਾਹ ਦੇ ਦਿੰਦਾ, ਸਮੁੰਦਰ ਵੀ ਰਸਤਾ ਦਿੰਦਾ। ਗੁਰੂ ਨਾਨਕ ਦੇਵ ਜੀ ਬਾਰੇ ਕਿਹਾ ਸੀ ਨਾ ਹਰਦਿਆਲ ਪੁਰੋਹਿਤ ਨੇ, ਕਹਿੰਦੇ ਗੋ ਗਿਰ ਮਾਰਗ ਦੇਈ, ਇਹਨਾਂ ਨੂੰ ਤਾਂ ਪਹਾੜ ਵੀ ਰਸਤਾ ਦਊ, ਇਹਨਾਂ ਨੂੰ ਤਾਂ ਧਰਤੀ ਵੀ ਰਸਤਾ ਦਊ, ਇਹਨਾਂ ਨੂੰ ਤਾਂ ਸਮੁੰਦਰ ਵੀ ਰਸਤਾ ਦਊ। ਇਹ ਨਾਮ ਦਾ ਪ੍ਰਤਾਪ, ਨਾਮ ਦੇ ਪ੍ਰਤਾਪ ਕਰਕੇ ਮੂਹਰੇ ਕੁਛ ਹੁੰਦਾ ਹੀ ਨਹੀਂ, ਸਭ ਮੋਮ ਬਣ ਜਾਂਦੇ ਅੱਗਿਓਂ। ਕੋਈ ਜਿਹੜਾ ਮਹਾਰਾਜ ਟੇਢਾ ਵੀ ਚੱਲਿਆ ਨਾ, ਉਹਨੂੰ ਪਤਾ ਲੱਗ ਜਾਂਦਾ ਮੈਂ ਟੇਢਾ ਚੱਲਿਆ ਤੇ ਫਿਰ ਕੰਮ ਖਰਾਬ ਹੋ ਜਾਣਾ। ਇਸ ਕਰਕੇ ਨਾਮ ਦੀ ਪਾਵਰ ਹੀ ਇੰਨੀ ਜ਼ਿਆਦੇ ਆ, ਇੱਕ ਬੰਦੇ ਦੇ ਅੰਦਰ ਇੰਨੀ ਪ੍ਰਬਲ ਲਾਈਟ ਆ, ਉਹ ਦੂਜਿਆਂ ਦੀਆਂ ਜੋਤਾਂ ਸਾਰੀਆਂ ਮੱਧਮ ਜਿਹੀਆਂ ਜੋਤਾਂ ਉਹਦੇ ਮੂਹਰੇ ਕੁਛ ਨਹੀਂ ਕਰ ਸਕਦੀਆਂ। ਤਾਂਹੀਓ ਮਹਾਰਾਜ ਨੇ ਕਿਹਾ ਮਨ ਜੀਤਾ ਜਗ ਜੀਤ, ਸਾਰਾ ਜਗ ਮੁੱਠੀ ਚ ਹੁੰਦਾ ਉਹਦੇ ਚ, ਜਿਨ੍ਹਾਂ ਨੇ ਆਪਣਾ ਮਨ ਜਿੱਤ ਲਿਆ।
ਚੌਪਾਈ ਕਵੀ ਕਹੇ ਜਾਕੋ ਸੁਣ ਟੀਕਾ।
ਹੁਣ ਕਵੀ ਸੰਤੋਖ ਸਿੰਘ ਜੀ ਵੀ ਟੀਕਾ ਕਰਦੇ ਨੇ, ਕਹਿੰਦੇ ਸੁਣੋ ਭਾਈ ਅੱਗੇ ਟੀਕਾ, ਇਹਦਾ ਸਟੀਕ।
ਸ੍ਰੀ ਮੁਖ ਨਿਕਸਿਓ ਕਾਲ ਪਦ ਨੀਕਾ।
ਜੋ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਮੁਖ ਚੋਂ ਸੁੰਦਰ ਸ਼ਬਦ ਨਿਕਲਿਆ।
ਪੁਰਾ ਸਾਰਦਾ ਫੁਰੀ ਸੁਹਾਵ ਹੈ।
ਸੋ ਪੁਰਾ ਪਹਿਲਾਂ ਬਾਣੀ ਜਿਹੜੀ ਹੈ ਨਾ, ਸਾਰਦਾ ਤੋਂ ਭਾਵ ਬਾਣੀ ਫੁਰੀ ਸੁਹਾਵ ਹੈ, ਸੋਭਨੀਕ ਹੋ ਰਹੀ, ਜਿਹੜੀ ਪਹਿਲਾਂ ਸਭ ਤੋਂ ਸ਼ਬਦ ਫੁਰਿਆ।
ਪਦਵੀ ਪਰਾ ਜਾਸ ਤੇ ਪਾਵ ਹੈ।
ਜਿਸ ਕਰਕੇ ਉੱਚੀ ਪਦਵੀ ਜੀ ਪ੍ਰਾਪਤ ਕਰਦਾ ਹੈ।
ਦੇਹ ਧਾਰਾ ਜਾ ਕਾਰਨ ਧਰਨੀ।
ਜਿਸ ਕਾਰਜ ਵਾਸਤੇ ਧਰਤੀ ਉੱਤੇ ਆਪਾਂ ਨੇ ਦੇਹੀ ਧਾਰਨ ਕੀਤੀ ਮਨੁੱਖਾ।
ਵੈ ਲੱਗ ਕਰਨ ਲੱਗੇ ਸੋ ਕਰਨੀ।
ਛੋਟੀ ਉਮਰ ਤੋਂ ਹੀ ਸਤਿਗੁਰੂ ਸੱਚੇ ਪਾਤਸ਼ਾਹ ਉਹ ਕਾਰਜ ਕਰਨ ਲੱਗ ਪਏ ਨੇ ਕਿ ਧਰਤੀ ਉੱਤੇ ਜਿਸ ਕਰਕੇ ਆਪ ਆਏ ਹਨ।
ਅਨਵਸਥਾ ਉਪਦੇਸ਼ਕ ਕੇਰੀ।
ਸੋ ਉਮਰ ਨਹੀਂ ਸੀ ਅਜੇ ਉਪਦੇਸ਼ ਦੇਣ ਦੀ, ਉਮਰ ਬਹੁਤੀ ਛੋਟੀ ਜੀ ਆ, ਪਰ ਦੇ ਰਹੇ ਨੇ ਉਪਦੇਸ਼।
ਧਰਾ ਅਤੀਰਜ ਸਕ ਹੈ ਨਾ ਹੇਰੀ।
ਕਿਉਂਕਿ ਧਰਤੀ ਦੀ ਵਿਆਕੁਲਤਾ ਨੂੰ ਗੁਰੂ ਨਾਨਕ ਦੇਵ ਜੀ ਸਹਾਰ ਨਹੀਂ ਸਕੇ, ਤਾਂਹੀਓ ਆਉਂਦੇ ਹੀ ਉਪਦੇਸ਼ ਦੇਣਾ ਸ਼ੁਰੂ ਕਰ ਦਿੱਤਾ ਹੈ।
ਪਾਦੇ ਪ੍ਰਤ ਪੂਰਵ ਉਪਕਾਰਾ।
ਸਭ ਤੋਂ ਪਹਿਲਾਂ ਇਹ ਉਪਕਾਰ ਪਾਂਧੇ ਦੇ ਉੱਪਰ ਕੀਤਾ।
ਭਵ ਤਾਰਨ ਹਿਤ ਸ਼ਬਦ ਉਚਾਰਾ।
ਸੰਸਾਰ ਸਾਗਰ ਤੋਂ ਤਾਰਨ ਲਈ ਸ਼ਬਦ ਉਚਾਰਨ ਕੀਤਾ ਗੁਰੂ ਨਾਨਕ ਦੇਵ ਜੀ ਨੇ।
ਚਤੁਰ ਵੇਦ ਬਰ ਸਾਰ ਲਿਖਾਇਆ।
ਚਾਰਾਂ ਵੇਦਾਂ ਦਾ ਜਿਹੜਾ ਸਾਰ ਤੱਤ ਸੀ ਨਾ, ਜਿਨ ਲੋਕ ਵੇਦ ਨੂੰ ਮੰਨਦੇ ਸੀ, ਵੇਦ ਬਹੁਤ ਵੱਡੇ ਨੇ, ਵੇਦ ਸਤਿਕਾਰਯੋਗ ਨੇ, ਸਭ ਠੀਕ ਹੈ, ਪਰ ਵੇਦਾਂ ਮਹਿ ਨਾਮ ਉੱਤਮ, ਸੋ ਸੁਣਿਆ ਨਾ ਹੀ, ਫਿਰ ਇਹ ਜਿਉਂ ਬੇਤਾਲਿਆ। ਇਸ ਕਰਕੇ ਮਹਾਰਾਜ ਕਹਿੰਦੇ ਨੇ ਜਿਹੜਾ ਵੇਦਾਂ ਚ ਲਿਖਿਆ ਨਾ ਅਸਲ ਚੀਜ਼ ਨਾਮ ਦੀ ਮਹਾਨਤਾ, ਉਹ ਗੁਰੂ ਨਾਨਕ ਦੇਵ ਜੀ ਨੇ ਆ ਕੇ ਨਾਮ ਦੀ ਮਹਾਨਤਾ ਦੜਾਈ ਆ। 80,000 ਨਾਨਾ ਪ੍ਰਕਾਰ ਦਾ ਕਰਮ ਕਾਂਡ ਉਹ ਚ ਹੀ ਲੋਕ ਫਸੇ ਹੋਏ ਸੀ, 16 ਪ੍ਰਕਾਰ ਦੀ ਉਪਾਸ਼ਨਾ ਉਹ ਚ ਹੀ ਲੋਕ ਫਸੇ ਹੋਏ ਸੀ, 4,000 ਗਿਆਨ ਕਾਂਡ ਦੀ ਸੁਰਤੀ ਹੈ ਉਹਦੇ ਵਿੱਚ ਹੀ ਲੋਕ ਫਸੇ ਹੋਏ ਸੀ, ਪਰ ਚੌਥੀ ਚੀਜ਼ ਇੱਕ ਵੇਦਾਂ ਚ ਸੀ ਨਾਮ ਦੀ ਮਹਾਨਤਾ, ਉਹ ਨਾ ਕਿਸੇ ਨੇ ਕੀਤੀ। ਭਗਤ ਨਾਰਦ ਦੀ ਹਿਰਦੈ ਨਾ ਆਈ, ਮਹਾਰਾਜ ਨੇ ਬਾਣੀ ਚ ਲਿਖਿਆ। ਨਾਰਦ ਨੇ ਕਿਹਾ ਲੋਕਾਂ ਨੂੰ ਪੂਜਾ ਤਾਂ ਕਰੋ ਮੂਰਤੀਆਂ ਦੀ, ਉਹ ਹਿੰਦੂਆਂ ਨੂੰ ਸਾਰਿਆਂ ਨੂੰ ਪੂਜਾ ਤਾਂ ਕਰੋ, ਪਰ ਨਾਲ ਰਾਮ ਰਾਮ ਦੀ ਮਾਲਾ ਜ਼ਰੂਰ ਫੇਰਨੀ ਆ, ਨਹੀਂ ਕਲਿਆਣ ਨਹੀਂ। ਲੋਕਾਂ ਨੇ ਰਾਮ ਰਾਮ ਕਹਿਣਾ ਛੱਡ ਦਿੱਤਾ ਤੇ ਕੱਲੀ ਪੂਜਾ ਕਰ ਲਈ, 5 ਮਿੰਟ ਲੱਗਦੇ ਸਾਰੇ, ਪੱਥਰ ਨੂੰ ਧੋਣਾ, ਟੱਲੀ ਖੜਕਾਉਣੀ, ਉੱਤੇ ਫੁੱਲ ਪਾਉਣੇ, ਮੱਥਾ ਟੇਕਿਆ, ਚਲੋ 5-10 ਮਿੰਟ ਚ ਕੰਮ ਮੁੱਕਿਆ। ਪਰ ਜਿਹੜਾ ਕਿਹਾ ਸੀ ਰਾਮ ਰਾਮ ਜਪਣਾ, ਉਸ ਛੱਡ ਹੀ ਦਿੱਤਾ। ਇਸ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਭ ਤੋਂ ਸ਼੍ਰੋਮਣੀ ਕਰਮੀ ਨਾਮ ਨੂੰ ਕਿਹਾ।
ਤਰਹਿ ਸੇ ਨਰ ਸਨ ਮਨ ਵਸਾਇਆ।
ਜਿਨ੍ਹਾਂ ਨੇ ਮਨ ਦੇ ਅੰਦਰ ਵਸਾਇਆ ਨਾ, ਉਹ ਬੰਦੇ ਸੰਸਾਰ ਸਾਗਰ ਤੋਂ ਤਰ ਗਏ ਨੇ। ਨਾਮ ਜਪਣਾ ਹੋਰ ਚੀਜ਼ ਹੈ, ਇਹ ਅੱਗੇ ਅੱਗੇ ਸਟੇਜਾਂ ਨੇ। ਫਿਰ ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਨਹਾਓ। ਪਹਿਲਾਂ ਸੁਣਨਾ, ਫਿਰ ਮੰਨਣਾ, ਫਿਰ ਅੰਦਰ ਵਸਾਉਣਾ, ਵਾਹਿਗੁਰੂ ਮੂੰਹ ਨਾਲ ਕਹਿਣਾ, ਅੰਦਰ ਨੂੰ ਲੈ ਕੇ ਜਾਣਾ, ਦੋਨੋਂ ਹੀ ਤਰੀਕੇ ਆ। ਵਾਹਿਗੁਰੂ ਜਪਣ ਦੇ ਮੂੰਹ ਦੇ ਵਿੱਚ ਵਾਹ, ਗਲ ਦੇ ਵਿੱਚ ਹੇ ਲਿਆ, ਉਹ ਨਹੀਂ ਤਾਂ ਫਿਰ ਹਿਰਦੇ ਚ ਗੋ ਤੇ ਧੁਨੀ ਚ ਰੂ ਲੈ ਜਾਓ। ਥੱਲੇ ਨੂੰ ਲੈ ਕੇ ਜਾਣਾ ਤਾਂ ਐਂ ਲੈ ਜਾਓ ਵਾਹਿਗੁਰੂ, ਨਹੀਂ ਤਾਂ ਉੱਪਰ ਨੂੰ ਲਿਆਓ, ਧੁਨੀ ਤੋਂ ਹੀ ਵਾਹ ਚਲਾ ਕੇ ਫਿਰ ਉੱਪਰ ਨੂੰ ਹੇ ਗੁਰੂ, ਰੂਹ ਜ਼ਬਾਨ ਦੇ ਮੂਹਰਲੇ ਹਿੱਸੇ ਤੇ ਫੇਰ ਲਿਆਓ ਵਾਹਿਗੁਰੂ। ਆਓ ਜੀ ਅੰਦਰ ਨੂੰ ਆ ਜਾਓ ਮਹਾਰਾਜ, ਅੰਦਰ ਮੇਰੇ ਹਿਰਦੇ ਚ ਵਸ ਜਾਓ। ਬੇਨਤੀਆਂ ਵੀ ਤਾਂ ਕਰੋ ਨਾ ਕਿ ਮਹਾਰਾਜ ਨਾਮ ਹਿਰਦੇ ਚ ਵਸਾਓ, ਕਿਰਪਾ ਕਰੋ। ਅਸੀਂ ਤਾਂ ਮਹਾਰਾਜ ਜੇ ਹੁਣ ਜਪਣ ਵਾਲੇ ਹਾਂ, ਇਹ ਜਪਾਇਆ ਵਾ ਤੁਸੀਂ ਆ, ਪਰ ਇੱਕ ਮੇਰੀ ਮਿਹਨਤ ਨਾਲ ਜਾਂ ਮੇਰੇ ਸਿਆਣਪ ਨਾਲ ਹਿਰਦੇ ਚ ਨਾਮ ਨਹੀਂ ਵਸ ਸਕਦਾ। ਜੇ ਆਪਾਂ ਇਹ ਕਹੀਏ ਮੇਰੀ ਮਿਹਨਤ, ਉਹ ਮਹਾਰਾਜ ਕਹਿੰਦੇ ਤੇਰੇ ਵਰਗੇ ਕਿੰਨੀ ਫਿਰਦੇ ਮਿਹਨਤਾਂ ਕਰਦੇ, ਕਿਰਪਾ ਤੋਂ ਬਿਨਾਂ ਗੱਲ ਨਹੀਂ ਬਣਦੀ। ਇਸ ਕਰਕੇ ਤੂੰ ਇਹ ਕਹਿ, ਹੇ ਵਾਹਿਗੁਰੂ ਆਪਣੀ ਕਿਰਪਾ ਦੁਆਰਾ ਮੇਰੇ ਹਿਰਦੇ ਚ ਨਾਮ ਵਸਾ ਦਿਓ ਜੀ। ਸੋ ਜਿਵੇਂ ਕਿਸੇ ਨੇ ਬਹਿ ਕੇ ਸਿਲਾ ਦੇ ਉੱਤੇ 90 ਸਾਲ ਬਹੁਤ ਤਪੱਸਿਆ ਕੀਤੀ, ਜਦੋਂ ਚੜ੍ਹਾਈ ਕਰਕੇ ਪਰਮਾਤਮਾ ਦਰ ਤੇ ਗਿਆ, ਪਰਮਾਤਮਾ ਨੂੰ ਕਹਿੰਦਾ ਮੇਰਾ ਨਿਆਂ ਕਰੋ, ਕਹਿੰਦੇ ਕਾਹਦਾ, ਕਹਿੰਦੇ ਮੈਂ 90 ਸਾਲ ਤੱਕ ਤਪੱਸਿਆ ਕੀਤੀ ਹੈ। ਕਹਿੰਦੇ ਨਿਆਂ ਕਰਨਾ, ਕਿੱਥੇ ਬਹਿ ਕੇ ਕੀਤੀ ਤਪੱਸਿਆ? ਕਹਿੰਦੇ ਫਲਾਨੇ ਥਾਂ ਤੇ ਇੱਕ ਸਿਲਾ ਪਈ ਹੈ, ਪੱਥਰ ਪਿਆ ਉਹਦੇ ਉੱਤੇ ਬਹਿ ਕੇ। ਪਰਮਾਤਮਾ ਕਹਿੰਦੇ ਜੇ ਨਿਆਂ ਇਹ ਕਹਿੰਦਾ ਕਿ ਉਹ ਪੱਥਰ ਵੀ ਜੂਨੀ ਹੈ, ਤੂੰ ਪੱਥਰ ਦੇ ਉੱਤੇ ਕਿਉਂ ਬੈਠਾ? ਹੁਣ ਤੂੰ 90 ਸਾਲ ਪੱਥਰ ਸਿਰ ਤੇ ਰੱਖ, ਨਿਆਂ ਤਾਂ ਇਹ ਕਹਿੰਦਾ, ਨਿਆਂ ਲੈਣਾ ਨਾ। ਮਹਾਰਾਜ ਕਹਿੰਦੇ ਅਦਲ ਹੀ ਹੋਏ ਬੈਠਾ ਪ੍ਰਭ ਆਪੇ, ਅਦਲ ਤੋਂ ਭਾਵ ਅਜ਼ਲ ਹੁੰਦਾ ਨਿਆਂ, ਫਜ਼ਲ ਹੁੰਦੀ ਕਿਰਪਾ। ਉਹ ਕਹਿੰਦੇ ਫਜ਼ਲ ਮੰਗੋ ਪਰਮਾਤਮਾ ਤੋਂ, ਅਜ਼ਲ ਨਾ ਮੰਗੋ। ਲਾਗੇ ਕੋਈ ਬ੍ਰਹਮ ਗਿਆਨੀ ਮਹਾਂਪੁਰਸ਼ ਮਹਾਤਮਾ ਸਿੱਖਿਆਦਾਇਕ ਖੜੇ, ਉਹ ਕਹਿੰਦੇ ਭਾਈ ਇਹ ਕੀ ਤੂੰ ਕਹੀ ਜਾਂਦਾ, ਨਿਆਂ ਨਹੀਂ ਮੰਗੀਦਾ ਹੁੰਦਾ ਦਾਤੇ ਤੇ ਦਰ ਤੋਂ, ਇੱਥੋਂ ਤਾਂ ਕਿਰਪਾ ਮੰਗ ਬਸ ਕਹਿ, ਵਾਹਿਗੁਰੂ ਜੀ ਕਿਰਪਾ ਕਰ ਦਿਓ। ਫਿਰ ਜਦੋਂ ਕਿਹਾ ਨਾ 90 ਸਾਲ ਸਿਰ ਤੇ ਪੱਥਰ ਰੱਖਣਾ, ਫਿਰ ਚਰਨੀ ਡਿੱਗ ਪਿਆ ਜੀ ਗਲਤੀ ਹੋ ਗਈ। ਕਹਿੰਦੇ ਇਹ ਤਾਂ ਹੰਕਾਰ ਹੋ ਗਿਆ 90 ਸਾਲ ਦਾ ਤੈਨੂੰ, ਇਹ ਤਾਂ ਤੇਰੀ ਭਗਤੀ ਸਾਰੀ ਗਈ। ਤੀਰਥ ਵਰਤ ਅਰ ਦਾਨ ਕਰ, ਮਨ ਮਹਿ ਧਰੈ ਗੁਮਾਨ, ਨਾਨਕ ਨੇ ਫਲ ਜਾਤ ਤੇ ਜਿਉਂ ਕੁੰਚਰੀ ਸਨਾਨ। ਇਹ ਨਾ ਕਦੇ ਸੋਚਿਓ ਮੈਂ ਆਹ ਕੀਤਾ ਜੀ, ਮੈਂ ਇੰਨਾ ਦਾਨ ਕੀਤਾ, ਕਿੱਥੋਂ ਕੀਤਾ ਦਾਨ, ਜਾਂ ਜੰਮਿਆ ਸੀ ਕੱਪੜੇ ਤਾਂ ਲੈ ਕੇ ਨਹੀਂ ਸੀ ਆਇਆ ਨਾਲ, ਕੱਪੜੇ ਤਾਂ ਇੱਥੋਂ ਮਿਲੇ ਆ, ਕਿੱਥੋਂ ਕੀਤਾ ਦਾਨ? ਦਾਨ ਦਾ ਉਹਨੂੰ ਕੋਈ ਨਹੀਂ ਮੰਨਿਆ ਜਾਂਦਾ। ਮੈਂ ਜੀ ਨਾਮ ਜਪਿਆ, ਕਾਹਦੇ ਨਾਲ? ਜ਼ਬਾਨ ਨਾਲ। ਜ਼ਬਾਨ ਤਾਂ ਮੇਰੀ ਸੱਤਾ ਨਾਲ ਚੱਲਦੀ, ਮੇਰੀ ਜੋਤ ਤੇਰੇ ਸਰੀਰ ਵਿੱਚ ਹੈ, ਨਾਮ ਤਾਂ ਮੇਰਾ ਦਿੱਤਾ। ਮੈਂ ਜੀ ਸੇਵਾ ਕੀਤੀ ਹੈ, ਕਾਹਦੇ ਨਾਲ ਕੀਤੀ? ਕੁਛ ਨਹੀਂ ਮੰਨਿਆ ਜਾਂਦਾ, ਐ ਨਹੀਂ ਟੇਢੇ ਚੱਲਣਾ। ਇਹ ਤਾਂ ਜੀ ਬਸ ਤੁਸੀਂ ਮਿਹਰ ਕਰ ਦਿਓ ਮਹਾਰਾਜ ਜੀ, ਬਿਲਕੁਲ ਨੀਵੇਂ ਹੋ ਜਾਓ, ਨਿਮਰਤਾ ਚ ਆ ਜਾਓ, ਸਾਰਾ ਕੁਛ ਕਰ ਦਿਓ, ਪਰ ਕਹੋ ਕਿ ਇਹ ਗੱਲ ਕਹੋ, ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗ ਕੀਤੋ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਇਓਈ, ਤਰਸ ਪਇਆ ਮੇਰਾ ਮਤ ਹੋਈ, ਸਤਿਗੁਰ ਸਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਸੀਵੈ ਹਰਿਆ। ਸਾਰਾ ਸਰੂਪ ਉਚਾਰਨ ਕਰਕੇ ਲਿਖਿਆ, ਮੈਂ ਨਿਰਗੁਣਿਆਰੇ ਕੋ ਗੁਣ ਨਾਹੀ। ਸਰੂਪ ਜਿਨ੍ਹਾਂ ਲਿਖਿਆ ਉਹ ਤਾਂ ਇਹ ਕਹਿੰਦੇ ਆ, ਇੱਥੇ ਜਿਹੜਾ ਦੋ ਸਹਿਜ ਪਾਠ ਕਰ ਲਿਓ, ਕਹਿੰਦਾ ਮੈਂ ਰੱਬ, ਮੈਂ ਬੜਾ ਕੁਛ ਕਰ ਲਿਆ। ਇਹ ਨਾ ਕਹੋ ਵੀ ਮੈਂ ਕੀਤਾ, ਕੁਛ ਵੀ ਨਹੀਂ ਕੀਤਾ, ਭੁੱਲ ਜਾਓ ਸਭ ਕੁਛ ਕਰਕੇ। ਬੇਨਤੀਆਂ ਕਰੋ ਮਹਾਰਾਜ, ਜੇ ਕਿਰਪਾ ਕਰਦੇ ਹੋ ਤਾਂ ਜੀ ਗਰੀਬ ਤੇ, ਕਿਰਪਾ ਹੀ ਮੰਗਣੀ ਹੈ।
ਦੋਹਰਾ ਦੇਹ ਦੀਵਟੀ ਕੇ ਵਿਖੇ ਨੇਹ ਮੋਹ ਭਰਪੂਰ।
ਹੁਣ ਅਰਥ ਕਰਨ ਲੱਗੇ ਨੇ, ਦੇਹੀ ਰੂਪੀ ਦੀਵਟੀ ਹੈ ਸਾਡੀ, ਦੇਹੀ ਰੂਪ ਦੀਵੇ ਦੇ ਭਾਂਡੇ ਵਿੱਚ ਨਾ ਇਹ ਹੈ ਮੋਹ ਦਾ ਤੇਲ ਭਰਿਆ ਹੋਇਆ, ਅੱਛੇ ਤਰੀਕੇ ਨਾਲ ਮੋਹ ਇਹਦੇ ਵਿੱਚ ਭਰਿਆ, ਦੇਹੀ ਰੂਪ ਜਿਹੜਾ ਦੀਵਾ ਹੈ।
ਬਾਤੇ ਵਿਸ਼ਿਆਨ ਵਾਸਨਾ ਅਗਨ ਗਿਆਨ ਤੇ ਦੂਰ।
ਇਹਦੇ ਵਿੱਚ ਦੀਵੇ ਚ ਬੱਤੀ ਕਿਹੜੀ ਪਾਉਣੀ ਹੈ? ਜਿਹੜੀ ਵਿਸ਼ੇ ਵਾਸਨਾ ਦੀ ਬੱਤੀ ਪਾਈ ਹੋਈ ਹੈ, ਸਾੜਨਾ ਨਾ ਵਿਸ਼ਿਆਂ ਨੂੰ, ਤੇ ਕਿਹੜੀ ਅਗਨੀ ਦੇ ਨਾਲ? ਕਹਿੰਦੇ ਅਗਨ ਗਿਆਨ ਤੇ ਦੂਰ, ਗਿਆਨ ਰੂਪ ਅਗਨੀ ਲਾਓ ਉਸ ਜਿਹੜੀ ਹੈ ਨਾ 32 ਵਿਸ਼ਿਆਂ ਦੀ, ਉਹਨੂੰ ਅੱਗ ਲਾ ਦਿਓ, ਗਿਆਨ ਦੀ ਅੱਗ, ਉਹਦੇ ਨਾਲ 32 ਸਣੇ ਇਹ ਸਭ ਕੁਝ ਸੜ ਜਾਵੇਗਾ, ਵਿਸ਼ੇ ਵਿਕਾਰ ਸੜ ਜਾਣਗੇ।
ਜੋ ਪਈ ਗੁਰਪ੍ਰਸਾਦ ਕਰ ਢਿੱਗ ਜਬ ਹੋਇਆ ਹੈ,
ਗੁਰਾਂ ਦੀ ਕਿਰਪਾ ਜਦੋਂ ਹੋ ਜਾਏਗੀ ਨਾ, ਗੁਰਾਂ ਦੀ ਕਿਰਪਾ ਨਾਲ ਜਦੋਂ ਫਿਰ ਨੇੜੇ ਹੋ ਜਾਏਗਾ।
ਆਤਮ ਗਿਆਨ ਲੀਏ ਪਦ ਪੈ ਹੈ,
ਗੁਰਾਂ ਦੇ ਕੋਲ ਹੋਏਗਾ ਜਦੋਂ, ਫਿਰ ਹੀ ਗੁਰਾਂ ਦੀ ਕਿਰਪਾ ਹੋਵੇਗੀ ਨਾ, ਫਿਰ ਆਤਮਕ ਗਿਆਨ ਪ੍ਰਾਪਤ ਹੋਵੇਗਾ, ਫਿਰ ਇਹ ਬ੍ਰਹਮ ਗਿਆਨ ਦੀ ਪਦਵੀ ਤੱਕ ਚਲਿਆ ਜਾਵੇਗਾ। ਜਦੋਂ ਗੁਰਾਂ ਦੇ ਕੋਲ ਹੀ ਨਹੀਂ ਬਹਿਣਾ, ਇੱਥੇ ਆ ਕੇ ਸਾਰਿਆਂ ਨੂੰ ਪਤਾ ਲੱਗਿਆ ਵੀ ਗੁਰੂ ਗ੍ਰੰਥ ਸਾਹਿਬ ਕੀ, ਜਿੰਨੇ ਪਿੰਡਾਂ ਚੋਂ ਆਏ ਸਾਰੇ ਜਾਣੇ ਸਿੱਧੇ ਹੀ, ਕਹਿੰਦੇ ਸਾਡੇ ਪਿੰਡ ਤਾਂ ਸੰਗਰਾਂਦ ਨੂੰ ਜਾਂਦੇ ਹੁੰਦੇ ਸੀ, ਕੌਲੀ ਦੇਗ ਦੀ ਭਰ ਕੇ ਲਿਆਉਣੀ, ਖਾ ਲੈਣੀ, ਬਸ ਇੰਨਾ ਹੀ ਗਿਆਨ ਹੈ ਪਿੰਡਾਂ ਚ। ਜਾਂ ਫਿਰ ਗੁਰਪੁਰਬ ਤੇ ਲੰਗਰ ਛਕ ਲਿਆ, ਖੀਰ ਬਣੀ ਆ, ਜਲੇਬੀਆਂ ਬਣੀਆਂ, ਬਸ ਇੱਥੇ ਤੱਕ ਸੀਮਤ ਹੈ। ਜਦ ਇੱਥੇ ਆ ਕੇ ਪਤਾ ਲੱਗਿਆ ਵੀ ਸਾਡੇ ਕੋਲ ਤਾਂ ਸਾਰਾ ਕੁਛ ਹੀ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਚ ਇੰਨਾ ਗਿਆਨ ਹੈ, ਤਾਂ ਪਤਾ ਲੱਗਦਾ। ਫਿਰ ਕਹਿੰਦੇ ਹੁਣ ਕਹਿੰਦੇ ਸੀ ਪਿੰਡਾਂ ਜਾ ਕੇ ਜਦ ਦੱਸਦੇ ਲੋਕ ਸਾਨੂੰ ਮਖੌਲ ਕਰਦੇ, ਲੈ ਨਵਾਂ ਗਿਆਨੀ ਆ ਗਿਆ, ਕਈ ਆਏ ਕਈ ਗਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਦ ਗੁਰਪ੍ਰਸਾਦ ਹੁੰਦੀ, ਗੁਰੂ ਦੇ ਕੋਲ ਆ ਕੇ ਜਦ ਬੈਠੋਗੇ ਤਾਂਹੀਓ ਕਿਰਪਾ ਹੋਵੇਗੀ। ਐਂ ਤਾਂ ਪਿੰਡਾਂ ਵਾਲੇ 300-300 ਰੁਪਈਏ ਤੇ 600-600 ਰੁਪਈਏ ਤੇ ਭਾਈ ਜੀ ਰੱਖ ਲਏ, ਸਵੇਰੇ ਨਿਤਨੇਮ ਕਰ ਦੇਗਾ ਉਹ ਕਰ ਦਿਆਂਗੇ, ਮਹਾਰਾਜ ਪ੍ਰਕਾਸ਼ ਕਰਦੇ ਕਰ ਦਿਆਂਗੇ, ਸ਼ਾਮ ਨੂੰ ਰਹਿ ਰਾਤ ਪੜ੍ਹ ਦੇਗਾ ਪੜ੍ਹ ਦਿਆਂਗੇ, ਬਸ ਸੁਖਾਸਨ ਕਰਕੇ ਕੀਰਤਨ ਸੋਹਲਾ ਪੜ੍ਹੀ, 600-700-1000 ਰੁਪਈਆ ਆਟਾ ਦਾਲ ਤੇਰੇ ਆ ਭਾਈ, ਇਹ ਕੀ ਪ੍ਰਚਾਰ ਹੋਇਆ। ਤੇ ਵਿਆਹਾਂ ਸ਼ਾਦੀਆਂ ਤੇ 10 ਲੱਖ ਰੁਪਈਆ ਖਰਚ ਕਰਨਾ, ਸ਼ਰਾਬ ਦੇ ਉੱਤੇ ਹੀ 5-5 ਲੱਖ ਰੁਪਈਆ ਖਰਚ ਕਰਨਾ, ਇਹ ਕੋਈ ਸਿੱਖੀ ਥੋੜੀ ਆ, ਨਾ ਕੋਈ ਪ੍ਰਚਾਰ, ਨਾ ਲੈਣ, ਨਾ ਦੇਣ, ਇਹਦੇ ਉਹੀ ਗੱਲਾਂ ਕਰੀ ਜਾਂਦੀ, ਕੌਮ ਥੱਲੇ ਨੂੰ ਜਾਂਦੀ, ਕੌਮ ਥੱਲੇ ਨੂੰ ਜਾਂਦੀ ਹੈ। ਚੰਗੇ ਗੱਡ ਨੇ 10-20 ਪ੍ਰਚਾਰਕ ਹੋਣ, ਘੁਮਾ ਕੇ ਰੱਖ ਦੇਣ ਸਾਰਿਆਂ ਨੂੰ, ਘੁੰਮਦਾ ਕੌਣ ਜੇ ਪ੍ਰਚਾਰ ਨਹੀਂ, ਕੋਈ ਪ੍ਰੈਕਟੀਕਲ ਨਹੀਂ, ਕੋਈ ਸੰਥਿਆ ਨਹੀਂ, ਕੋਈ ਨਿਤਨੇਮ ਨਹੀਂ, ਕੋਈ ਕਥਾ ਨਹੀਂ, ਕੋਈ ਅਰਥ ਨਹੀਂ, ਕੋਈ ਇਤਿਹਾਸ ਦਾ ਗਿਆਨ ਨਹੀਂ, ਕੋਈ ਪਤਾ ਹੀ ਨਹੀਂ ਕਿਸੇ ਗੱਲ ਦਾ। ਜਿਹਦੇ ਚਿਰ ਡਿਊਟੀ ਕੀਤੀ ਉਹਨਾਂ ਚਿਰ ਉੱਥੇ ਪਾ ਕੇ ਕੁੜਤਾ ਪਜਾਮਾ, ਉੱਤੋਂ ਕਿਰਪਾਨ ਪਾਈ, ਤੇ ਬਾਅਦ ਚ ਪੈਂਟ ਕਮੀਜ਼ ਵਧੀਆ ਪੱਗ ਪੁੱਗ ਬੰਨ ਕੇ ਸ਼ਹਿਰ ਘੁੰਮਦੇ ਫਿਰਦੇ। ਕਹਿੰਦੇ ਸ਼ਾਮ ਨੂੰ ਹੀ ਕਰਨਾ ਸੁਖਾਸਨ, ਫਿਲਮ ਦੇਖੀ ਉਹਨੇ, ਚੱਲ ਫਿਲਮ ਦੇਖਣ ਜਾ ਵੜਿਆ ਹੋਇਆ ਵੀ ਉਹੇ ਜੇ ਭਾਈ ਜੀ ਨੇ ਕੀ ਪੜਾਉਣਾ। ਤੇ ਉਹ ਕਹਿੰਦਾ ਵੀ ਗਿਰਲ ਕਹਿਣਾ, ਗਿਰਲ ਮਾਸਟਰ ਨੂੰ ਕਹਿੰਦੇ ਗਿਰਲ ਕਹਿਣਾ, ਕਹਿੰਦਾ ਗਿਰਲ ਹੀ ਕਹਿਣਾ, ਤਨਖਾਹ ਤਾਂ 250 ਇਹਨੇ, ਗਰਲ ਮੈਂ ਕਿਉਂ ਕਹਾਂ, CUP ਸੱਪ ਹੀ ਕਹਿਣਾ, ਕੱਪ ਤਾਂ ਕਹਿਣਾ ਹੀ ਨਹੀਂ। ਇਸੇ ਤਰ੍ਹਾਂ ਭਾਈ ਜੀ ਰੱਖਿਆ ਹੋਇਆ, ਕੌਮ ਸਾਰੀ ਨੇ ਕਦੇ ਵੀ ਨਹੀਂ ਸੋਚਿਆ ਹੋਣਾ ਵੀ ਜਿਹਨੂੰ ਅਸੀਂ ਮੁਖੀ ਬਣਾਉਣਾ ਪਿੰਡ ਦੇ ਵਿੱਚ, ਜਿਹਨੇ ਸਾਨੂੰ ਸਿੱਖਿਆ ਦੇਣੀ, ਸਾਡੇ ਬੱਚਿਆਂ ਨੂੰ ਸਿੱਖਿਆ ਦੇਣੀ ਹੈ, ਉਹ ਤਾਂ ਵਿਚਾਰਾ ਆਪ ਨਹੀਂ ਕੁਛ ਜਾਣਦਾ, ਉਹ ਤਾਂ ਐਵੇਂ ਹੀ ਰੱਖਿਆ ਹੀ ਹੋਇਆ ਬਸ। ਕਹਿੰਦੇ ਕੰਮ ਕਾਰ ਚਲਾਈ ਜਾ ਤੇ ਗੋਲਕ ਭਰਾਈ ਜਾ ਤੇ ਅਸੀਂ ਗਿਣ ਕੇ ਫਿਰ ਉਹ ਆਪਣੀ ਗੋਲਕ ਦੀਆਂ ਮੌਜਾਂ ਕਰਾਂਗੇ। ਇਸ ਕਰਕੇ ਇਸ ਗੱਲ ਬਾਰੇ ਤਾਂ ਸੋਚਣਾ ਹੀ ਪਵੇਗਾ। ਇੱਕ ਵਾਰ ਕਾਰ ਸੇਵਾ ਵਾਲੇ ਮਹਾਂਪੁਰਸ਼ ਆਏ ਸੀ ਟਕਸਾਲ ਚ, ਮਹਿਤੇ ਕੱਥੂ ਨੰਗਲ ਵੱਲ ਕਿਤੇ ਗੁਰੂ ਘਰ ਬਣਾਇਆ। ਕਹਿੰਦੇ ਕੋਈ ਸਿੰਘ ਦਿਓ ਜਿਹੜਾ ਕੀਰਤਨ ਵੀ ਕਰ ਲਵੇ, ਮਾੜੀ ਜਿਹੀ ਕਥਾ ਵੀ ਕਰ ਲਵੇ, ਥੋੜਾ ਜਿਹਾ ਪਾਠ ਵੀ ਕਰ ਦਿਆ ਕਰੇ। ਅਸੀਂ ਕਿੰਨੇ ਦਾ ਗੁਰੂ ਘਰ, ਕਿੰਨੇ ਕੁ ਪੈਸੇ ਲੱਗ ਗਏ ਉੱਥੇ? ਕਹਿੰਦੇ ਬਿਲਡਿੰਗ ਤੇ ਲੱਗ ਹੀ ਗਿਆ ਕੋਈ 50 ਕੁ ਲੱਖ। ਅਸੀਂ ਗ੍ਰੰਥੀ ਨੂੰ ਫਿਰ ਤੁਸੀਂ ਉਹੋ ਜਿਹੇ ਨੂੰ ਕਿੰਨੇ ਕੁ ਦਿਓਗੇ ਪੈਸੇ? ਦੇ ਦਿਆਂਗੇ ਵਾਹਿਗੁਰੂ 300-400 ਰੁਪਈਆ ਗ੍ਰੰਥੀ ਨੂੰ। ਮੈਂ ਬਾਪੂ ਜੀ ਬਿਲਡਿੰਗ ਤੇ ਬਣਾਈ 50 ਲੱਖ ਦੀ, ਤੇ ਗ੍ਰੰਥੀ ਸਿੰਘ 300-400 ਚ ਤਾਂ 300-400 ਕਿਹੜਾ ਤੈਨੂੰ ਗ੍ਰੰਥੀ ਮਿਲੂਗਾ? ਸੋ ਇਸ ਕਰਕੇ ਜੋ ਬਿਲਡਿੰਗ ਇੰਨੀ ਮਹਿੰਗੀ ਹੋਵੇ ਤਾਂ ਬਹੁਤ ਉੱਚੀ ਕਲਾਸ ਦਾ ਹੋਵੇ ਬੰਦਾ, ਜਿਹੜਾ ਉਪਦੇਸ਼ ਕਰੇ ਚੰਗੇ ਢੰਗ ਨਾਲ, ਗੁਰੂ ਘਰ ਦੀ ਸਾਂਭ ਸੰਭਾਲ ਕਰੇ, ਸੰਥਿਆ ਕੀਤੀ ਹੋਵੇ, ਪਿੰਡ ਦੇ ਸਾਰੇ ਨਿਆਣਿਆਂ ਨੂੰ ਸੰਥਿਆ ਕਰਾ ਦੇਵੇ, ਜਿਹੜਾ ਸਾਰੇ ਨਿਆਣੇ ਸੰਥਿਆ ਕਰ ਜਾਣ, ਸਾਰੇ ਪਿੰਡ ਦੇ ਲੋਕ ਕਥਾ ਸਿੱਖ ਹੀ ਜਾਣ, ਵੀ ਇਤਿਹਾਸ ਸਾਰਾ ਜਾਣਦੇ ਹੋਣ, ਉਹ ਪਿੰਡ ਫਿਰ ਐਡਾ ਮਜ਼ਬੂਤ ਹੋ ਜਾਏਗਾ ਕੋਈ ਹਿਲਾ ਨਹੀਂ ਸਕਦਾ ਨਕਲੀ ਗੁਰੂ ਆ ਕੇ ਉੱਥੇ, ਕੋਈ ਪਖੰਡੀ ਨਹੀਂ ਉੱਥੇ ਆਪਣਾ ਪ੍ਰਭਾਵ ਪਾ ਸਕਦਾ। ਇਸ ਕਰਕੇ ਜਦ ਕਿਸੇ ਨੂੰ ਕੱਖ ਦਾ ਗਿਆਨ ਹੀ ਨਹੀਂ ਹੈਗਾ ਲੋਕਾਂ ਨੂੰ, ਫਿਰ ਇਸ ਕਰਕੇ ਉਹ ਸਾਰਾ ਕੰਮ ਖਰਾਬ ਹੁੰਦਾ। ਇਹਦੇ ਬਾਰੇ ਫਿਰ ਸਾਰਾ ਪੰਥ ਮੁੜ ਕੇ ਸਾਰੇ ਵਿਚਾਰ ਕਰੀਏ, ਬੈਠ ਕੇ ਮਿਲ ਵਰਤਨ ਰੱਖੀਏ ਆਪਸ ਵਿੱਚ, ਤਾਂ ਸਤਿਗੁਰੂ ਮਹਾਰਾਜ ਆਪਣੇ ਤੇ ਕਿਰਪਾ ਕਰਨਗੇ।
ਸ੍ਰੀ ਨਾਨਕ ਹੋਏ ਗੁਰ ਦੁੱਖ ਖਉ।
ਧੰਨ ਗੁਰੂ ਨਾਨਕ ਦੇਵ ਜੀ, ਜਿਹਦੇ ਗੁਰੂ ਬਣ ਕੇ ਫਿਰ ਉਹਦੇ ਨਾਂ ਅੰਨ ਅੱਖ, ਉਹਦੇ ਤਾਂ ਦੁੱਖ ਆਪੇ ਨਹੀਂ ਰਹਿਣੇ, ਜਿਹਦੇ ਨਾਂ ਵਿੱਚ ਹੀ ਦੁੱਖ ਦੀ ਨਿਵਿਰਤੀ ਹੋ ਗਈ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਕਹਿਣ ਨਾਲ ਹੀ ਦੁੱਖ ਨਿਵਿਰਤ ਹੁੰਦੇ ਨੇ।
ਫਿਰ ਪ੍ਰਸੀਦ ਉਪਦੇਸ਼ਾ ਸੋ
ਮਹਾਰਾਜ ਸੱਚੇ ਪਾਤਸ਼ਾਹ ਪ੍ਰਸੰਨ ਹੋ ਗਏ ਤੇ ਫਿਰ ਉਹਨੂੰ ਉਪਦੇਸ਼ ਦਿੱਤਾ ਪ੍ਰਸੰਨ ਹੋ ਕੇ।
ਨੇਹ ਮੋਹ ਜਬ ਵਾਧਾ ਜਾ ਰਹੋ
ਸੋ ਪਾਂਧਾ, ਜਦੋਂ ਪਾਂਧੇ ਆ ਜਦੋਂ ਜਿਹੜਾ ਨੇਹ ਪਿਆ ਹੋ ਨਾ ਪਿਆਰ, ਇਹ ਤੇਲ ਦਾ ਮੋਹ ਦਾ ਤੇਲ ਜਿਹੜਾ ਜਦੋਂ ਇਹਨੂੰ ਜਾਲ ਦਿੱਤਾ ਚੰਗੀ ਤਰ੍ਹਾਂ।
ਗਿਆਨ ਅਗਨ ਸੋ ਸਗਲ ਨਿਵਾਰ ਹੋ,
ਗਿਆਨ ਦੀ ਅਗਨੀ ਨਾਲ ਸਾਰੇ ਮੋਹ ਨੂੰ ਸਾੜਨਾ ਆਪਣੇ ਅੰਦਰੋਂ। ਗਿਆਨ ਜਾਗਰਤ ਅਵਸਥਾ ਵਿੱਚ ਆਉਣਾ, ਜਦੋਂ ਅਵਸਥਾ ਗਿਆਨ ਜਾਗਰਤ ਹੁੰਦੀ ਹੈ ਉਸ ਵਕਤ ਮੋਹ ਅੰਦਰੋਂ ਆਪਣੇ ਆਪ ਖਤਮ ਹੋ ਜਾਂਦਾ ਹੈ।
ਸ਼ਰਧਾ ਧਰ ਕਾਜਰ ਬਰ ਪਾਵ ਹੋ,
ਸ਼ਰਧਾ ਧਾਰਨ ਕਰਕੇ ਉਸ ਵਕਤ ਜਿਹੜਾ ਨਾ ਸ਼ਰਧਾ ਧਾਰਨ ਕਰਨੀ ਜਿਹੜੀ ਇਹੀ ਸ੍ਰੇਸ਼ਟ ਕਾਜਲ ਭਾਵ ਹਿਰ ਜੋ ਅੱਖਾਂ ਦੇ ਵਿੱਚ ਕਾਜਲ ਪਾਉਣਾ ਸ੍ਰੇਸ਼ਟ ਇਹੀ ਪਾਉਣਾ ਹੈ।
ਹੰਗ ਤਨ ਤਜਨਾ ਘਸਣ ਸਵਾਰ ਹੋ,
ਜਿਹੜੇ ਦੇਵ ਮਾਨ ਦਾ ਸਾੜਨਾ, ਹੰਗ ਤਨ ਤਨ ਸਰੀਰ ਦੀ ਹੰਗਤਾ ਨੂੰ ਜਿਹੜਾ ਛੱਡਣਾ ਹੈ, ਇਸੇ ਨੂੰ ਮਲ ਕੇ ਘਸਾਉਣਾ ਮਨ ਨੂੰ। ਇਹ ਜਿਹੜੀ ਸ਼ਾਹੀ ਘਸਾਉਣੀ ਹੈ ਸੁਰਮੇ ਦੀ, ਉਹ ਪਹਿਲਾਂ ਰੱਖੀਆਂ ਹੁੰਦੀ ਪੁਰਾਣੇ ਟਾਈਮ ਦੇ ਵਿੱਚ ਸੁਰਮੇ ਨੂੰ ਘਸਾਉਣ ਲਈ ਇੱਕ ਪੱਥਰੀ ਜੀ, ਫਿਰ ਉਂਗਲ ਨਾਲ ਲਾ ਕੇ ਅੱਖਾਂ ਚ ਪਾ ਲੈਂਦੇ ਸੀ, ਉਹ ਅਲੰਕਾਰ ਬਣਾ ਰਹੇ ਨੇ ਇੱਥੇ।
ਸਮਤ ਸਾਰ ਕੋ ਕਾਗਜ਼ ਕਰੀਏ,
ਜਿਹੜੀ ਸ੍ਰੇਸ਼ਟ ਬੁੱਧੀ ਦਾ ਕਾਗਜ਼ ਬਣਾਉਣਾ ਕਰੋ,
ਭਾਉ ਕਲਮ ਕਰ ਮਨ ਕਰ ਧਰੀਏ।
ਸੋ ਪ੍ਰੇਮ ਦਾ ਜਿਹੜਾ ਹੈ ਨਾ ਭਾਉ, ਪ੍ਰੇਮ ਦਾ ਪ੍ਰੇਮ ਦੀ ਕਲਮ ਬਣਾ ਕਰਕੇ ਅਤੇ ਉਹਨੂੰ ਮਨ ਰੂਪੀ ਹੱਥ ਵਿੱਚ ਪਕੜਨਾ, ਮਨ ਕਰ ਧਰੀਏ, ਕਰਮ ਭਾਵ ਹੱਥ, ਮਨ ਰੂਪੀ ਹੱਥ ਵਿੱਚ ਭਾਉ ਦੀ ਕਲਮ ਪਕੜ ਲੈਣੀ, ਭਾਵ ਗਾਵੀਐ ਸੁਣੀਐ ਮਨ ਰੱਖੀਐ, ਭਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ।
ਲੇਖਕ ਚੇਤਾ ਬੂਝ ਗੁਰਦੁਆਰਾ,
ਇਸ ਤਰ੍ਹਾਂ ਪੁੱਛ ਕਰਕੇ, ਲੇਖਕ ਜਿਹੜਾ ਨਾ ਚਿੱਤ ਨੂੰ ਪੁੱਛ ਕਰਕੇ ਗੁਰੂ ਦੇ ਦੁਆਰੇ ਤੇ ਜਾ ਕਰਕੇ।
ਲਿਖੀਏ ਸਤਾ ਸਤ ਵਿਚਾਰਾ,
ਸਤਿਗੁਰੂ ਨੂੰ ਪੁੱਛ ਕੇ ਨਾ ਆਪਣੇ ਹਿਰਦੇ ਦੇ ਉੱਪਰ ਸੱਤ ਤੇ ਅਸੱਤ, ਝੂਠ ਕੀ ਹੈ ਸੱਚ ਕੀ ਹੈ, ਉਹ ਵਿਚਾਰ ਨੂੰ ਆਪਣੇ ਹਿਰਦੇ ਦੇ ਉੱਤੇ ਲਿਖਣਾ ਕਰੋ ਇਸ ਢੰਗ ਨਾਲ।
ਦੋਹਰਾ ਅਸਲੇ ਖਾਲ ਲਿਖ ਜਾਣ ਤੋਂ ਜਿਸ ਤੇ ਊਨ ਨਾ ਹੋ,
ਇਹੋ ਜਿਹਾ ਲੇਖਾ ਲਿਖ ਭਾਈ ਜਿਸ ਕਰਕੇ ਤੂੰ ਇਉਂ ਲੇਖਾ ਲਿਖਣਾ ਜਾਣ, ਜਿਸ ਕਰਕੇ ਊਨ ਤਾਈ ਨਾ ਹੋਵੇ ਤੇਰੇ ਅੰਦਰ।
ਲਿਖੋ ਨਾਮ ਤਿਹ ਸਿਫਤ ਲਿਖ, ਅੰਤ ਨਾ ਪਾਰ ਔਰ ਕੋਏ,
ਇਉਂ ਕਹਿੰਦੇ ਪਾਰ ਔਰ ਆਰ ਨੀ ਜਿਹਦੇ ਕੋਈ ਅੰਤ ਦਾ, ਪਹਿਲਾਂ ਲਿਖ ਹਿਰਦੇ ਤੇ ਨਾਮ, ਫਿਰ ਸਿਫਤ ਲਿਖ, ਫਿਰ ਇਉਂ ਲਿਖੇ ਵਾਹਿਗੁਰੂ ਤੇਰਾ ਕੋਈ ਅੰਤ ਨੀ ਪਾ ਸਕਦਾ। ਇਸ ਤਰ੍ਹਾਂ ਬਾਕੀ ਦੇ ਵਿਚਾਰ ਕੱਲ ਨੂੰ ਕਰਾਂਗੇ, ਸਤਿਗੁਰੂ ਬਖਸ਼ਿਸ਼ ਕਰਨਗੇ ਨਾਮ ਦੇ ਨਾਲ। ਸਤਿਗੁਰੂ ਕਹਿੰਦੇ ਜੁੜੋ ਹਿਰਦੇ ਦੇ ਉੱਤੇ ਜੋ ਨਾਮ ਲਿਖਣਾ, ਆਤਮ ਵਿਛੈਣੀ ਬੁੱਧੀ ਦੇ ਸਵੱਛ ਕਾਗਜ਼ ਉੱਤੇ ਲਿਖ ਲਓ ਨਾਮ, ਅਤੇ ਨਾਮ ਲਿਖਣਾ ਉਹਦੀ ਸਿਫਤ ਕਰਨੀ, ਫਿਰ ਇਹ ਲਿਖਣਾ ਕਿ ਵਾਹਿਗੁਰੂ ਤੇਰਾ ਅੰਤ ਨਹੀਂ ਪਾਇਆ, ਵਾਹਿਗੁਰੂ ਤੇਰਾ ਕਿਸੇ ਨੇ ਅੱਜ ਤੱਕ ਅੰਤ ਨਹੀਂ ਪਾਇਆ, ਤੂੰ ਬੇਅੰਤ ਹੈ, ਬੇਅੰਤ ਹੈ। ਵਾਹਿਗੁਰੂ ਵਾਹਿਗੁਰੂ
ਗੁਰੂ ਵਾਹਿਗੁਰੂ।